ਹੁਣ ਭਗਤ ਨਾਮਦੇਵ ਜੀ ਇਹ ਸ਼ਬਦ ਦੁਆਰਾ ਅਗਲੇ ਸ਼ਬਦ ਵਿੱਚ ਭਗਵਾਨ ਦੇ ਸਨਮੁਖ ਬੇਨਤੀ ਕਰਦੇ ਨੇ। ਮੇਰੋ ਬਾਪ ਮਾਧੋ ਤੂੰ ਤਨ ਕੇਸੋ ਸਾਂਭਲਿਓ ਬੀਠ ਲਾਏ ਰਹਾਓ। ਇਹ ਮੇਰੇ ਪਿਤਾ ਮਾਧੋ ਮਾਇਆ ਦੇ ਪਤੀ ਕੇਸੋ ਕੇਸ਼ਵ, ਕੇਸ਼ਵ ਹੁੰਦਾ ਜਲ ਵਿੱਚ ਸੈਨ ਕਰਨ ਵਾਲੇ, ਸਾਂਭਲਿਓ ਸਾਂਵਲਾ ਹੁੰਦਾ ਸੁੰਦਰ ਸਿਆਮ ਰੰਗ ਵਾਲੇ, ਬੀਠ ਲਾਏ ਬੀਠ ਲਾਏ ਹੁੰਦਾ ਉਤਪਤੀ ਪਾਲਣਾ ਲੈਦਾ ਕਰਨ ਵਾਲੇ। ਤੂੰ ਆਪ ਧਨ ਭਾਵ ਧਨਤਾ ਦੇ ਯੋਗ ਹੈ ਹੇ ਪਰਮਾਤਮਾ ਰਹਾਓ। ਹੁਣ ਨਿਰਗੁਣ ਦੀ ਉਪਾਸ਼ਨਾ ਆ ਗਈ, ਪਹਿਲਾਂ ਸਰਗੁਣ ਰੂਪ ਵਿੱਚ ਰੂਪ ਧਾਰਿਆ, ਹੁਣ ਨਿਰਗੁਣ ਚ ਦੱਸਦੇ ਨੇ। ਕਾਰ ਧਰੇ ਚੱਕਰ ਬੈ ਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਸੋ ਇਸ ਪ੍ਰਕਾਰ ਫਿਰ ਉਹ ਨਿਰਗੁਣ ਨੇ ਜਦੋਂ ਸਰਗੁਣ ਰੂਪ ਧਾਰਿਆ ਤਾਂ ਉਸ ਵਕਤ ਫਿਰ ਕੀ ਕੀਤਾ, ਕਹਿੰਦੇ ਇਹ ਭਗਵਾਨ ਜਿਸ ਵੇਲੇ ਹਰੀਹਰ ਖੇਤਰ ਵਿੱਚ ਤੰਦੂਏ ਨੇ ਹਾਥੀ ਨੂੰ ਪਕੜ ਲਿਆ ਤੇ ਹਾਥੀ ਨੇ ਆਪ ਦੀ ਆਰਾਧਨਾ ਕੀਤੀ ਉਸ ਵਕਤ, ਤਾਂ ਉਸ ਵੇਲੇ ਆਪਣੇ ਘਰ ਹੁੰਦਾ ਹੱਥ ਵਿੱਚ ਦਰਸ਼ਨ ਚੱਕਰ ਧਾਰ ਕੇ ਬੈਕੁੰਠ ਧਾਮ ਚੋਂ ਆ ਕੇ ਗਜ ਹਸਤੀ ਹੁੰਦਾ ਐਰਾਵਤ ਹਾਥੀ ਦੇ ਪ੍ਰਾਣਾਂ ਨੂੰ ਬਚਾ ਲਿਆ ਆਪ ਨੇ। ਤਾਂ ਇਸ ਪ੍ਰਕਾਰ ਸੋ ਗਜ ਕਰਕੇ ਜਿਹੜਾ ਗੱਜ ਕੇ ਨਾ ਉਹ ਹਸਤੀ ਹਾਥੀ ਦੇ ਪ੍ਰਾਣਾਂ ਨੂੰ ਬਚਾ ਤਾ। ਹਸਤੀ ਦਾ ਅਰਥ ਜਿਹੜਾ ਹੈ ਵੀ ਕਰਦੇ ਨੇ, ਇਸ ਪ੍ਰਕਾਰ ਹੈ। ਸੋ ਤੰਦੂਏ ਅਤੇ ਹਾਥੀ ਦੀ ਇਸ ਪ੍ਰਕਾਰ ਸੀ ਕਿ ਕਈ ਵਾਰ ਆਇਆ ਗੁਰਬਾਣੀ ਵਿੱਚ ਇਹ ਸਾਰਾ ਕੁਛ। ਸੋ ਹਾਹਾ ਹੂਹ ਦੋ ਗੰਧਰਵ ਹੋਏ ਨੇ, ਇਹ ਬਾਣੀ 'ਚ ਅਕਸਰ ਇਹਨਾਂ ਦਾ ਨਾਂ ਆਉਂਦਾ ਰਹਿੰਦਾ। ਇਹ ਆਪਸ ਵਿੱਚ ਦੋਨੋਂ ਮਿਲ ਕੇ ਅਤੇ ਹੋਰ ਪੱਛਰਾਂ ਗਣਦੇ ਸਹਿਤ ਇੰਦਰ ਰਾਜੇ ਸਭਾ 'ਚ ਬੜਾ ਸੋਹਣਾ ਰਾਗ ਗਾਇਨ ਕਰਦੇ ਸਨ। ਸੋ ਇੱਕ ਦੂਜੇ ਤੋਂ ਵੱਧ ਵੱਧ ਗਾਇਨ ਕਰਨ ਨਾਲ ਦੋਹਾਂ ਗੰਧਰਵਾਂ ਦੀ ਆਪਸ ਵਿੱਚ ਈਰਖਾ ਹੋ ਗਈ। ਹਾਹਾ ਕਹੇ ਮੈਂ ਚੰਗਾ ਗਾਉਣਾ, ਹੂਹੂ ਕਹੇ ਮੈਂ ਚੰਗਾ ਗਾਉਣਾ। ਇੱਕ ਦਿਨ ਇੰਦਰ ਦੀ ਸਭਾ ਵਿੱਚ ਜਦੋਂ ਰਾਗ ਗਾਇਨ ਕਰਨ ਗਏ ਤਾਂ ਸੋ ਪਹਿਲਾਂ ਰਾਜੇ ਇੰਦਰ ਨੂੰ ਦੋਹਾਂ ਨੇ ਆਖਿਆ, ਜਿਹੜਾ ਚੰਗਾ ਗਾਵੇ ਸੋ ਅੱਜ ਜੈ ਪੱਤਰ ਤੁਸੀਂ ਨੇ ਜ਼ਰੂਰ ਦੇਣਾ ਉਹਨੂੰ, ਫਿਰ ਜਿਵੇਂ ਸਰਟੀਫਿਕੇਟ ਜਿਹਾ ਦਿੰਦੇ ਆ ਗਾਉਣ ਵਾਲਿਆਂ ਨੂੰ। ਦੋਹਾਂ ਨੇ ਬਹੁਤ ਸੁੰਦਰ ਸੁਰ ਨਾਲ ਰਾਗ ਗਾਇਨ ਕਰਕੇ ਭੋਗ ਪਾ ਕੇ ਜੈ ਪੱਤਰ ਮੰਗਿਆ। ਉਸ ਵੇਲੇ ਇੰਦਰ ਨੇ ਕਿਹਾ, ਮੈਨੂੰ ਰਾਗ ਦੀ ਚੰਗੀ ਸਮਝ ਨਹੀਂ, ਇਸ ਕਰਕੇ ਮੈਂ ਕੋਈ ਨਿਰਣਾ ਨਹੀਂ ਕਰ ਸਕਦਾ। ਜੇ ਤੁਸੀਂ ਜ਼ਰੂਰੀ ਨਿਰਣਾ ਕਰਵਾਉਣਾ ਹੈ ਤਾਂ ਫਿਰ ਦੇਵਲ ਨਾਮੇ ਰਿਖੀ ਜੀ ਹਨ ਉਹਨਾਂ ਕੋਲ ਚਲੇ ਜਾਓ। ਇੰਦਰ ਦੇ ਆਖਣ ਉੱਪਰ ਹਾਹਾ ਹੂ ਦੋਵੇਂ ਗੰਧਰਵ ਰਿਖੀ ਜੀ ਕੋਲ ਜਾ ਪਹੁੰਚੇ। ਅੱਗੇ ਜਾ ਕੇ ਕੀ ਦੇਖਦੇ ਆ ਕਿ ਰਿਖੀ ਜੀ ਸਮਾਧੀ 'ਚ ਅਡੋਲ ਬੈਠੇ ਆਏ, ਦੋਵੇਂ ਗੰਧਰਵ ਨਮਸਕਾਰ ਕਰਕੇ ਕੋਲ ਬਹਿ ਗਏ, ਪਰ ਰਿਖੀ ਜੀ ਦੀ ਸਮਾਧੀ ਨਾ ਖੁੱਲ੍ਹੀ। ਇਹਨਾਂ ਨੇ ਆਪਣੇ ਆਪ ਹੀ ਮਧੁਰ ਅਰ ਕੋਮਲ ਸੁਰ ਵਿੱਚ ਗਾਉਣਾ ਸ਼ੁਰੂ ਕਰਤਾ। ਬਹੁਤ ਚਿਰ ਗਾਉਂਦੇ ਪਰ ਰਿਖੀ ਨੇ ਉੱਤਰ ਹੀ ਨਾ ਦਿੱਤਾ। ਇਹਨਾਂ ਨੇ ਗੁੱਸੇ 'ਚ ਆ ਕੇ ਬੜੇ ਗਲਤ ਗੱਲਾਂ ਕਹੀਆਂ ਉਹਨੂੰ ਕਿ ਸਾਨੂੰ ਰਾਜੇ ਇੰਦਰ ਨੇ ਇਹਦੇ ਕੋਲ ਐਵੇਂ ਭੇਜਤਾ, ਇਹ ਮੂਰਖ ਨੂੰ ਤਾਂ ਰਾਗ ਦੀ ਕੋਈ ਸਮਝ ਹੀ ਨਹੀਂ, ਐਵੇਂ ਅੱਖਾਂ ਮੀਟ ਕੇ ਬੈਠਾ। ਸੋ ਦੋਹਾਂ ਗੰਧਰਵਾਂ ਪਾਸੋਂ ਇਹੋ ਜਿਹੇ ਯੋਗ ਵਚਨ ਸੁਣ ਕੇ ਦੇਵ ਰਿਖੀ ਨੇ ਸਰਾਪ ਦੇਤਾ, ਹੇ ਹੂਹੂ ਤੂੰ ਇਸ ਦੇਵ ਸਥਾਨ ਉੱਪਰ ਰਹਿਣ ਦੇ ਅਧਿਕਾਰੀ ਨਹੀਂ ਹੋ, ਜਾਓ ਮਾਤ ਲੋਕ ਵਿੱਚ ਪਾਣੀ ਵਿੱਚ ਬੜੇ ਭਾਰੀ ਗ੍ਰਾਹ ਹੋ ਜਾਓ, ਜਾ ਕੇ ਜਾਨਵਰ ਬਣੋ। ਹਾਹਾ ਨੂੰ ਕਿਹਾ, ਤੂੰ ਵੀ ਬੜੇ ਹੰਕਾਰੀ ਹੋ, ਹੰਕਾਰੀਆਂ ਦੀ ਇੱਥੇ ਜਗ੍ਹਾ ਨਹੀਂ, ਮਾਤ ਲੋਕ ਜਾ ਕੇ ਹਾਥੀ ਬਣ ਜਾ ਤੂੰ। ਇਸ ਰੀਤੀ ਨਾਲ ਰਿਖੀ ਦੇ ਸਰਾਪ ਕਰਕੇ ਦੋਹਾਂ ਨੇ ਮਾਤ ਲੋਕ ਵਿੱਚ ਆ ਕੇ ਗ੍ਰਾਹ ਅਤੇ ਗਜ ਦਾ ਸਰੂਪ ਧਾਰਨਾ ਕੀਤਾ, ਪਰ ਇਹਨਾਂ ਨੇ ਪਿਛਲਾ ਵੈਰ ਨਾ ਛੱਡਿਆ ਆਪਣਾ। ਸੋ ਗਾਜਿੰਦਰ ਮੋਖ ਨਾਮੇ ਗ੍ਰੰਥ ਵਿੱਚ ਇਹਨਾਂ ਦੀ ਸਾਰੀ ਕਥਾ ਲਿਖੀ ਹੋਈ ਹੈ। ਸੋ ਉਸ ਵਿੱਚ ਲਿਖਿਆ, ਜਿਸ ਵਨ ਵਿੱਚ ਹਾਹਾ ਗੰਧਰਵ ਹਾਥੀ ਬਣ ਕੇ ਰਿਹਾ, ਉੱਥੇ ਹਜ਼ਾਰਾਂ ਕਲਪ ਬ੍ਰਿਕਸ਼ ਵਰਗੇ ਬੂਟੇ ਚੰਗੇ ਸੋਭ ਰਹੇ ਸੀ ਅਤੇ ਹਜ਼ਾਰਾਂ ਹੀ ਇਹਦੀਆਂ ਔਰਤਾਂ ਹੱਸਦੀਆਂ ਉਹਦੇ ਪਾਸ ਹਨ। ਇੱਕ ਦਿਨ ਹਾਥੀ ਆਪਣੇ ਵਣ ਵਿੱਚੋਂ ਨਿਕਲ ਕੇ ਸਰੋਵਰ ਦੇ ਕਿਨਾਰੇ ਪਾਣੀ ਪੀਣ ਜਦੋਂ ਆਇਆ ਤਾਂ ਤੰਦੂਏ ਨੇ ਪੈਰ ਤੋਂ ਫੜ ਲਿਆ, ਚੰਗੀ ਤਰ੍ਹਾਂ ਐਨ ਕੱਸ ਕੇ, ਉਹਦੇ ਕਈ ਬਾਹਾਂ ਜੀ ਹੁੰਦੀਆਂ ਤੰਦੂਏ ਦੀਆਂ। ਸੋ ਗ੍ਰਾਹ ਥੱਲੇ ਖਿੱਚੇ, ਆਪ ਜਿਹੜਾ ਤੰਦੂਆ ਸੀ ਹਾਥੀ ਉੱਪਰ ਨੂੰ ਖਿੱਚੇ। ਇਸ ਤਰ੍ਹਾਂ ਆਪਸ ਲੜਾਈ ਕਰਦਿਆਂ ਕਰਦਿਆਂ ਕਿੰਨਾ ਸਮਾਂ ਗੁਜ਼ਰ ਗਿਆ। ਉਸ ਵੇਲੇ ਉਹਦੀਆਂ ਹਜ਼ਾਰਾਂ ਹਸਤਨੀਆਂ ਪਾਸ ਖੜੀਆਂ ਦੇਖ ਰਹੀਆਂ ਸੀਗੀਆਂ, ਪਰ ਸਹਾਇਤਾ ਨਾ ਕਰ ਸਕਦੀਆਂ ਸੀ। ਜਿਸ ਵੇਲੇ ਤੰਦੂਆ ਆਪਣੀ ਤਾਕਤ ਨਾਲ ਹਾਥੀ ਨੂੰ ਪਾਣੀ ਵਿੱਚ ਹੇਠਾਂ ਖਿੱਚ ਕੇ ਲੈ ਗਿਆ ਅਤੇ ਸੁੰਡ ਰਹਿ ਗਈ ਬਸ ਬਾਹਰ, ਹਾਥੀ ਨੇ ਆਪਣੇ ਬਚਾਓ ਵਾਸਤੇ ਪਰਮੇਸ਼ਰ ਦੀ ਓਟ ਲਈ ਅਤੇ ਜਲ ਉੱਪਰ ਕਮਲ ਦਾ ਫੁੱਲ ਤਰਦਾ ਦੇਖਿਆ। ਸੁੰਡ ਨਾਲ ਫੜ ਕੇ ਗਜ ਨੇ ਭਗਵਾਨ ਦੀ ਭੇਟਾ ਕਰਤਾ ਅਤੇ ਦੀਨ ਮਨ ਹੋ ਕੇ ਭਗਵਾਨ ਦੀ ਉਸਤਤੀ ਕੀਤੀ। ਭਗਵਾਨ ਨੇ ਆਪਣਾ ਭਗਤ ਵਛਲ ਬਿਰਧ ਵਿਚਾਰਦਿਆਂ ਹੋਇਆਂ ਸੋ ਸੁਦਰਸ਼ਨ ਚੱਕਰ ਨਾਲ ਤੰਦੂਏ ਦੀਆਂ ਤਾਰਾਂ ਕੱਟ ਕੇ ਆਪਣੇ ਹਸਤ ਕਮਲਾਂ ਨਾਲ ਹਾਥੀ ਨੂੰ ਉੱਚਾ ਖਿੱਚ ਕੇ ਜਲ ਤੋਂ ਬਾਹਰ ਕੱਢ ਕੇ ਮੁਕਤ ਕਰ ਦਿੱਤਾ ਅਤੇ ਵਰ ਦਿੱਤਾ, ਜਿੱਥੋਂ ਆਇਆ ਜਾਓ ਗੰਧਰਵ ਲੋਕ 'ਚ ਚਲਿਆ ਜਾ। ਇਸ ਵਜ੍ਹਾ ਨਾਲ ਹਾਥੀ ਦੇ ਪ੍ਰਾਣ ਜਿਹੜੇ ਤੰਦੂਏ ਤੋਂ ਬਚਾਏ। ਸੋ ਮਹਾਰਾਜ ਨੇ ਚੌਥੇ ਪਾਤਸ਼ਾਹ ਨੇ ਲਿਖਿਆ ਬਚਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤਦੂਆ ਪਕਰ ਚਲਾਇਓ, ਕਰ ਉੱਪਰ ਕੱਢ ਨਿਸਤਾਰੇ। ਉਹ ਫੜ ਕੇ ਖਿੱਚ ਲਿਆ ਬਾਹਰ ਨੂੰ। ਬਲ ਛੁੱਟ ਕੇ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਤੁਮ ਹੀ ਹੋ ਸਹਾਏ। ਤੋ ਇਸ ਪ੍ਰਕਾਰ ਇਹ ਜਿਹੜਾ ਬਚਨ ਸੀ, ਇਸ ਤਰ੍ਹਾਂ ਮਹਾਰਾਜ ਨੌਵੇਂ ਪਾਤਸ਼ਾਹ ਨੇ ਵੀ ਬਚਨ ਲਿਖੇ ਨੇ, ਕਹੋ ਨਾਨਕ ਅਬ ਓਠ ਹਰ ਗਜਿਓ ਹੋ ਸਹਾਏ। ਬਈ ਜਿਵੇਂ ਗਜ ਹਾਥੀ ਦੀ ਸਹਾਇਤਾ ਕੀ ਸੀ, ਗਜ ਹਸਤੀ ਕੇ ਪ੍ਰਾਣ ਉਬਾਰੀ ਅਲੇ। ਇਸ ਪ੍ਰਕਾਰ ਇਹ ਜਿਹੜਾ ਪਾਵਨ ਬਚਨ ਇੱਥੇ ਆ ਕਰਕੇ ਬਚਨ ਕੀਤਾ ਹੈ, ਉਹਦੀ ਸਾਖੀ ਸ਼ਰਵਣ ਕੀਤੀ ਹੈ। ਦੋ ਸਾਸਨ ਕੀ ਸਭਾ ਦਰੋਪਦੀ ਅੰਬਰ ਲੇਤ ਉਬਾਰੀ ਅਲੇ। ਦੋ ਸਾਸਨ ਬਹੁਤੀ ਤਾੜਨਾ ਦੇਣ ਵਾਲੇ ਰਾਜੇ ਦੁਰਯੋਧਨ ਦੀ ਸਭਾ ਵਿੱਚ ਅੰਬਰ ਲੇਤ ਭਾ ਵਸਤਰ ਉਤਾਰਦਿਆਂ, ਯਾਨੀ ਸਾੜੀ ਲਾਉਂਦਿਆਂ ਹੋਇਆਂ ਭਗਵਾਨ ਆਪ ਨੇ ਦਰੋਪਦੀ ਨੂੰ ਉਬਾਰੀ ਅਲੇ ਬਚਾ ਲਿਆ, ਉਹਨੂੰ ਸਭਾ ਵਿੱਚ ਨੰਗੀਆਂ ਭਾਵ ਬੇਪੜਦ ਹੋਣ ਨਹੀਂ ਦਿੱਤਾ। ਇਹ ਪਹਿਲਾਂ ਆਪਾਂ ਸ਼ਰਵਣ ਵੀ ਕਰ ਚੁੱਕੇ ਹਾਂ। ਭੱਟਾਂ ਦੇ ਸਵਈਆਂ ਵਿੱਚ ਵੀ ਆਉਂਦਾ, ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਕ ਸਵਾਰੇ ਕਰ ਆਜ। ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਹੁ ਸਾਜ। ਸੋ ਇਤਨੇ ਵਸਤਰ ਭਗਵਾਨ ਨੇ ਸਾਜ ਤੇ ਪਤਾ ਨਾ ਲੱਗਿਆ। ਸੋ ਇਸ ਪ੍ਰਕਾਰ ਇਹ ਲਿਖਿਆ ਹੋਇਆ, ਨਾਰੀ ਮੱਧ ਸਾਰੀ ਹੈ ਕਿ ਸਾਰੀ ਮੱਧ ਨਾਰੀ, ਕਿ ਨਾਰੂ ਨਾਰੀ ਹੂੰ ਕੀ ਸਾਰੀ ਹੈ ਕਿ ਸਾਰੀ ਹੂੰ ਕੀ ਨਾਰੀ ਹੈ। ਗੌਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ। ਇਹ ਭਗਵਾਨ ਸ਼੍ਰੀ ਰਾਮਚੰਦਰ ਰੂਪ ਹੋ ਕੇ ਗੌਤਮ ਰਿਖੀ ਦੀ ਇਸਤਰੀ ਜਿਹੜੀ ਅਹਿਲਿਆ ਨੂੰ ਤਾਰਿਆ, ਜੋ ਗੌਤਮ ਰਿਖੀ ਦੇ ਸਰਾਪ ਕਰਕੇ ਪੱਥਰ ਬਣ ਗਈ ਸੀ, ਇਹ ਰਾਮਚੰਦਰ ਦੇ ਪਵਿੱਤਰ ਚਰਨ ਛੋਹਣ ਕਰਕੇ ਉਹ ਬੈਕੁੰਠ ਧਾਮ ਚਲੀ ਗਈ। ਗੌਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦਰ ਲੁਭਾਣਾ, ਪਰ ਘਰ ਜਾਏ ਸਰਾਪ ਲੈ ਹੋਏ ਸਾਹਸ ਭਗ ਪੱਛੋ ਤਾਣਾ। ਸੁਨਿਆ ਹੋਆ ਇੰਦਰ ਲੋਕ ਲੁਕਿਆ ਸਰਵਰ ਮਨ ਸਰਮਾਣਾ। ਇਸ ਪ੍ਰਕਾਰ ਇਹ ਭਾਈ ਗੁਰਦਾਸ ਨੇ ਬਚਨ ਵੀ ਲਿਖਿਆ। ਪਾਵਨ ਕੇਤਕ ਤਾਰੀ ਅਲੇ, ਪਾਵਨ ਹੁੰਦਾ ਪਵਿੱਤਰ ਚਰਨ ਸੁਹਾ ਕੇ ਕਿੰਨੀ ਤਾਰ ਤੇ, ਕਿੰਨਿਆਂ ਨੂੰ ਤਾਰ ਕੇ ਪਾਵਨ ਹੁੰਦਾ ਪਵਿੱਤਰ ਕਰ ਦਿੱਤਾ। ਸੋ ਪਾਵਨ ਦੀ ਜਗ੍ਹਾ ਭਾਵ ਪਾਹਨ ਪਾਠ ਵੀ ਹੁੰਦਾ, ਉਹਦਾ ਭਾਵ ਅਰਥ ਇਸ ਤਰ੍ਹਾਂ ਹੈ ਕਿ ਪਾਹਨ ਹੁੰਦਾ ਪੱਥਰਾਂ ਵੱਜ ਜੋ ਕਠੋਰ ਹਿਰਦੇ ਵਾਲੇ ਆ, ਉਹਨਾਂ ਨੂੰ ਵੀ ਆਪ ਨੇ ਤਾਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਕਾਰੂ ਬਾਦਸ਼ਾਹ ਵਰਗੇ ਕਠੋਰਾਂ ਨੂੰ ਵੀ ਤਾਰਿਆ। ਸਮੁੰਦਰ ਉੱਪਰ ਪੁਲ ਬੰਨਣ ਵੇਲੇ ਕਿੰਨੇ ਹੀ ਪਾਹਨ ਪੱਥਰ ਜਿਹੜੇ ਪਹਾੜ ਉਤਾਰ ਦਿੱਤੇ ਨੇ। ਐਸਾ ਆਦਮ ਆਜ਼ਾਦ ਨਾਮ ਦਿਓ ਤਾਓ ਸਰਨ ਆਗਤ ਆਈ ਅਲੇ। ਇਹ ਭਗਵਾਨ ਆਪ ਜੀ ਦਾ ਐਸਾ ਪਤਿਤ ਪਾਵਨ ਸੁਭਾਅ ਵੇਖ ਕੇ ਮੈਂ ਨਾਮ ਦੇ ਵਧਮ ਹੁੰਦਾ, ਨੀਚ ਤੇ ਆਜ਼ਾਦ ਨੀਵੀਂ ਜਾਤ ਵਾਲਾ, ਹੀਨੜੀ ਜਾਤ ਮੇਰੀ ਯਾਦ ਮਰਾਇਆ। ਤਾਓ ਸਰਨਾਗਤ ਆਈ ਅਲੇ, ਮੈਂ ਆਪਦੀ ਸ਼ਰਨ ਵਿੱਚ ਆਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਮੇਰੀ ਗਤ ਹੁੰਦੀ ਮੁਕਤੀ ਕਰੋ। ਸੋ ਭਗਤ ਨਾਮਦੇਵ ਜੀ ਪਾਸਿਕ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਸਾਰਿਆਂ ਸਰੀਰਾਂ ਵਿੱਚ ਕੌਣ ਬੋਲ ਰਿਹਾ। ਇਹ ਗੱਲ ਸੁਣ ਕੇ ਨਾਮਦੇਵ ਜੀ ਸ਼ਬਦ ਦੁਆਰਾ ਕਹਿੰਦੇ, ਭਾਈ ਸਾਰਿਆਂ 'ਚ ਇੱਕ ਪਰਮਾਤਮਾ ਹੀ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ ਰਹਾਉ। ਸੋ ਬੀਤੇ ਹੋਏ ਸਮੇਂ ਵਿੱਚ ਸਾਰਿਆਂ ਸਰੀਰਾਂ 'ਚ ਰਾਮ ਬੋਲ ਰਿਹਾ ਸੀ, ਵਰਤਮਾਨ ਸਮੇਂ 'ਚ ਰਾਮ ਬੋਲ ਰਿਹਾ, ਆਉਣ ਵਾਲੇ ਸਮੇਂ ਵਿੱਚ ਇਹ ਭਾਈ ਰਾਮ ਤੋਂ ਬਿਨਾਂ ਹੋਰ ਕੌਣ ਬੋਲੇਗਾ। ਪਰਮਾਤਮਾ ਹੀ ਸਾਰਿਆਂ 'ਚ ਬੈਠਾ ਨਾ। ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਜਿਵੇਂ ਕਹਿੰਦੇ ਕੁੰਜਰ ਹੁੰਦਾ ਹਾਥੀ ਅਤੇ ਚੀਟੀ ਹੁੰਦਾ ਕੀੜੀਆਂ ਅਤੇ ਜਾਂ ਚਿੜੀਆਂ, ਅਤੇ ਬਹੁਤ ਹੀ ਨਾਨਾ ਤਰ੍ਹਾਂ ਦੇ ਭਾਂਡਿਆਂ ਵਿੱਚ ਏਕਲ ਮਾਟੀ ਇੱਕ ਮਿੱਟੀ ਹੀ ਸਮਾ ਰਹੀ ਹੈ ਨਾ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸੋ ਜਿਵੇਂ ਸਥਾਵਰ ਹੁੰਦਾ ਇੱਕ ਥਾਂ ਖੜ੍ਹੇ ਰਹਿਣ ਵਾਲੇ ਪਹਾੜ ਬ੍ਰਿਕਸ਼ ਆਦਿਕ ਹੁੰਦੇ ਨੇ, ਜੰਗਮ ਹੁੰਦਾ ਜਿਹੜੇ ਦੋ ਲੱਤਾਂ ਨਾਲ ਚਾਰ ਲੱਤਾਂ ਨਾਲ ਚੱਲਣ ਵਾਲੇ, ਮਨੁੱਖ ਹੈ ਪਸ਼ੂ ਹੈ ਕੀੜੇ ਪਤੰਗੇ ਇਤਿਆਦਿਕ ਸਾਰੇ ਜੀਵਾਂ ਦੇ ਦਿਲਾਂ ਵਿੱਚ ਰਾਮ ਪਰਮਾਤਮਾ ਹੀ ਸਮਾ ਰਿਹਾ ਨਾ। ਏਕਲ ਚਿੰਤਾ ਰਾਖ ਅਨੰਤਾ ਔਰ ਤਜਹੋ ਸਭ ਆਸਾ ਰੇ। ਰੇ ਤੋਂ ਭਾਵ ਇਹ ਭਾਈ ਅਨੰਤਾ ਹੁੰਦਾ ਬੇਅੰਤ ਗੁਣਾਂ ਵਾਲਾ, ਜੋ ਇੱਕ ਪਰਮੇਸ਼ਰ ਆ ਉਹਦੇ ਸਿਮਰਨ ਦੀ ਚਿੰਤਾ ਮਨ 'ਚ ਰੱਖਣਾ ਕਰ। ਔਰ ਤੋਂ ਭਾਵ ਹੋਰ ਸਭ ਪਦਾਰਥਾਂ ਦੀ ਆਸਾ ਤਿਆਗ ਦੇ, ਇੱਕ ਪਰਮਾਤਮਾ ਹੀ ਸਭ ਜੀਵਾਂ ਨੂੰ ਖਾਣ ਪਾਣ ਦੀ ਚਿੰਤਾ ਰੱਖਦਾ। ਸੋ ਇਸ ਭਰੋਸੇ ਨੂੰ ਦ੍ਰਿੜ ਕਰਕੇ ਹੋਰ ਸਭ ਆਸਾਂ ਤਿਆਗ ਦਿਓ। ਪ੍ਰਣ ਵੈ ਨਾਮਾ ਭੈ ਨੇਹ ਕਾਮਾ ਕੋ ਠਾਕੁਰ ਕੋ ਦਾਸਾ ਰੇ। ਨਾਮਦੇਵ ਜੀ ਪ੍ਰਣਵੈ ਹੁੰਦਾ ਉਚਾਰਦੇ ਨੇ ਕਿ ਨਾਮ ਨੂੰ ਜਪ ਕੇ ਅਸੀਂ ਤਾਂ ਨਿਸ਼ਕਾਮ ਹੋ ਚੁੱਕੇ ਹਾਂ, ਹੁਣ ਬ੍ਰਹਮ ਗਿਆਨ ਹੋਣ 'ਤੇ ਠਾਕੁਰ ਕੌਣ ਅਤੇ ਦਾਸ ਕੌਣ, ਸਾਡੀ ਨਿਗਾਹ ਵਿੱਚ ਹੁਣ ਕੋਈ ਦਵੈਸ਼ ਭਾਵ ਨਹੀਂ, ਅਸੀਂ ਤਾਂ ਸਾਰੇ ਪਰਮਾਤਮਾ ਹੀ ਪਰਿਪੂਰਨ ਵੇਖਦੇ ਹਾਂ। ਸੋ ਇਸ ਪ੍ਰਕਾਰ ਇੱਥੇ ਆ ਕੇ ਮਾਲੀ ਗੌੜਾ ਰਾਗ ਵਿੱਚ ਸੋ ਮਹਾਰਾਜ ਨੇ ਭਗਤ ਬਾਣੀ ਦੇ ਰਾਹੀਂ ਸਮਾਪਤੀ ਕੀਤੀ ਹੈ। ਚੌਥੇ ਪਾਤਸ਼ਾਹ ਦੇ 6 ਸ਼ਬਦ, ਪੰਜਵੇਂ ਪਾਤਸ਼ਾਹ ਦੇ 8 ਸ਼ਬਦ ਸ਼੍ਰਵਣ ਕੀਤੇ ਨੇ, ਭਗਤ ਨਾਮਦੇਵ ਦੇ 3, ਕੁੱਲ ਜੋੜ 17 ਸ਼ਬਦਾਂ ਦਾ ਰਾਗ ਮਾਲੀ ਗੌੜਾ ਹੈ, ਸਮਾਪਤੀ ਕੀਤੀ ਹੈ। ਰਾਗ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਚਾਉ ਪਦੇ। ਸੋ 999 ਅੰਗ ਤੇ ਬਖਸ਼ਿਸ਼ ਕਰਦੇ ਹਨ ਸਤਿਗੁਰੂ ਮਹਾਰਾਜ ਜੀ। ਇਹ ਰਾਗ ਖਾੜਬ ਜਾਤੀ ਦਾ ਦਿਨ ਦੇ ਤੀਜੇ ਪਹਿਰ ਗਾਉਂਦੇ ਹੈ ਇਹਨੂੰ, ਤੇ ਜੌਨਪੁਰੀ ਗੌਰੀ ਪਰਜ ਸੋਠ ਤੇ ਸ੍ਰੀ ਰਾਗ ਮਿਲ ਕੇ ਮਾਰੂ ਰਾਗ ਬਣਦਾ। ਦੇਸੀ ਸੰਕੀਰਨ ਹੈ, ਮੌਸਮ ਸਰਦ ਰੁੱਤ ਹੈ ਇਹਦਾ, ਲੜਾਈ ਦਾ ਜੋਸ਼ ਪੈਦਾ ਕਰਦਾ ਤੇ ਮਾਲ ਕੌਂਸ ਦਾ ਪੁੱਤਰ ਹੈ। ਰਾਗਮਾਲਾ ਵਿੱਚ ਫਰਮਾਇਆ ਹੈ, ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕੋ ਬਹਾਰਾ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਦਾ 21ਵਾਂ ਨੰਬਰ ਆਇਆ। ਸੋ ਚਲਾਉਣੇ ਸਮੇਂ ਖਾਸ ਕਰਕੇ ਜੋ ਪੁਰਾਣੀ ਚੜ੍ਹਾਈ ਕਰ ਜਾਂਦਾ ਉਦੋਂ ਇਹ ਪੜ੍ਹਦੇ ਨੇ ਮਾਰੂ ਰਾਗ ਦੇ ਸ਼ਬਦ। ਅੱਗੇ ਚਲਤ ਸੋ ਮਾਰੂ ਗਾਵਤ ਚੰਦਨ ਚਿਤਾ ਵਿਸਾਲ ਬਨਾਈ। ਇਹ ਗੁਰਪ੍ਰਤਾਪ ਸੂਰ ਦੇ ਗ੍ਰੰਥ ਵਿੱਚੋਂ ਵੀ ਹੈ। ਰਾਗ ਮਾਰੂ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਸ ਰਾਗ ਦਾ ਆਰੰਭ ਕਰ ਰਹੇ ਨੇ, ਘਰ ਪਹਿਲਾ ਚਾਉ ਪਦੇ। ਸੋ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਸੋ ਇਹਦੇ ਵਿੱਚ ਚਾਉ ਪਦੇ ਦੇ ਜਿਹੜਾ ਚਾਰ ਪੌੜੀਆਂ ਵਾਲਾ ਪਾਵਨ ਪਹਿਲਾਂ ਸ਼ਬਦ ਉਚਾਰਨ ਕੀਤਾ ਗੁਰੂ ਨਾਨਕ ਦੇਵ ਜੀ ਪਰ ਆਰੰਭ ਕਰ ਰਹੇ ਇਸ ਪਾਵਨ ਰਾਗ ਨੂੰ। ਸੋ ਬਖਸ਼ਿਸ਼ ਕਰਦੇ ਹਨ ਪਹਿਲਾਂ ਸਾਰਿਆਂ ਨਾਲੋਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਓਅੰਕਾਰ ਕੇਵਲ ਇੱਕੋ ਇੱਕ ਹੈ ਜਿਹਦਾ ਨਾਮ ਸੱਚਾ ਹੈ, ਜੋ ਕਰਤਾ ਹੈ, ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਜੋ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਕਾਲ ਤੋਂ ਰਹਿਤ ਹਸਤੀ ਹੈ ਜਿਹਦੀ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਜਦੋਂ ਹੋਵੇ ਕਿਰਪਾ ਤਾਂ ਪ੍ਰਾਪਤੀ ਹੁੰਦੀ ਹੈ। ਸੋ ਗਰੀਬ ਨਿਵਾਜ ਮਾਲੀ ਗੌੜਾ ਰਾਗ ਦੀ ਸਮਾਪਤੀ ਕਰਕੇ ਹੁਣ ਮਾਰੂ ਰਾਗ ਜਿਹੜਾ ਕਥਨ ਕੀਤਾ ਹੈ, ਮਾਰੂ ਰਾਗ ਦੇ ਆਰੰਭ ਵਿੱਚ ਮਹਾਂਮੰਤਰ ਜਿਹੜਾ ਇਹਦਾ ਮੰਗਲ ਕਰਕੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸ਼ਰਵਣ ਕਰਵਾਉਂਦੇ ਮਹਾਰਾਜ ਜੀ। ਸਲੋਕ ਇਸ ਵਿੱਚ ਉਚਾਰਨ ਕਰਦੇ, ਸਲੋਕ ਇਸ ਸਲੋਕ ਵਿੱਚ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਆ ਮਹਾਰਾਜ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਇਹ ਸਾਜਨ ਭਾਵ ਪਰਮਾਤਮਾ ਇਹ ਕਿਰਪਾ ਕਰੋ ਜੋ ਮੈਂ ਸਦਾ ਹੀ ਤੇਰੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਕਰਾਂ ਜੀ। ਨਾਨਕ ਸਰਨ ਤੁਹਾਰੀ ਆ ਪੇਖੋ ਸਦਾ ਹਜੂਰ। ਮਹਾਰਾਜ ਕਥਨ ਕਰਦੇ ਮੈਂ ਤੁਹਾਰੀ ਆਪ ਦੀ ਸ਼ਰਨੀ ਪੈ ਕੇ ਸਦੀਪ ਕਾਲ ਆਪ ਜੀ ਨੂੰ ਹਾਜ਼ਰਾ ਹਜੂਰ ਵੇਖਣਾ ਕਰਾਂ। ਸੋ ਇਸ ਪ੍ਰਕਾਰ ਉਚਾਰਨ ਕੀਤਾ, ਸ਼ਬਦ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਜਿਵੇਂ ਭਗਤ ਜੈਦੇਵ ਜੀ ਦੀ ਰਚਨਾ ਨਾਲ ਪਦਾ ਲਿਖਿਆ ਜਾਂਦਾ, ਸੂਰਦਾਸ ਆਦਿਕ ਦੀ ਰਚਨਾ ਨਾਲ ਵਿਸ਼ਨ ਪਦਾ ਲਿਖਿਆ ਜਾਂਦਾ, ਇਵੇਂ ਗੁਰੂ ਸਾਹਿਬਾਂ ਦੀ ਰਚਨਾ ਨਾਲ ਸ਼ਬਦ ਪਦ ਲਿਖਿਆ ਜਾਂਦਾ। ਸੰਗੀਤ ਵਾਲੇ ਸ਼ਬਦ ਦਾ ਲੱਖਣ ਉਹ ਕਰਦੇ ਆ ਸਥਾਈ ਅੰਤਰਾ ਧਰੁਵ ਤੇ ਅਭੋਗ। ਇਹ ਚਾਰੇ ਜਿਸ ਦੇ ਗਾਉਣ ਵਿੱਚ ਠੀਕ ਆਉਣ ਉਹਦਾ ਨਾਂ ਸ਼ਬਦ ਹੈ। ਸੋ ਸ਼ਬਦ ਦੀ ਹੋਰ ਕੋਈ ਖਾਸ ਜਾਤੀ ਨਹੀਂ, ਅਨੇਕ ਤਰ੍ਹਾਂ ਦੇ ਛੰਦਾਂ ਰੂਪ ਸ਼ਬਦਾਂ ਵਿੱਚ ਵੇਖਿਆ ਜਾਂਦਾ। ਇਹ ਛੰਦਾਂ ਦਾ ਰੂਪ ਸ਼ਬਦਾਂ 'ਚ ਵੇਖਿਆ ਜਾਂਦਾ ਅਨੇਕ ਪ੍ਰਕਾਰ ਦੇ, ਇਸ ਤਰ੍ਹਾਂ ਕਰਕੇ ਸ਼ਬਦ ਕਹਿੰਦੇ ਨੇ। ਫਿਰ ਸ਼ਬਦ ਨਾਮ ਉਪਦੇਸ਼ ਦਾ ਵੀ ਹੈ। ਗੁਰੂ ਸਾਹਿਬ ਜੀ ਆਪਣੇ ਪਿਤਾ ਬਾਬਾ ਕਲਿਆਣ ਚੰਦ ਨੂੰ ਇਹ ਉਪਦੇਸ਼ ਕਰ ਰਹੇ ਨੇ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਇਹ ਪਿਤਾ ਜੀ ਸਾਡਾ ਇਹੋ ਸੱਦੜਾ ਹੈ, ਇਹੀ ਉਪਦੇਸ਼ ਹੈ ਕਿ ਪਿਛਲੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਖਸਮ ਜੋ ਪਰਮੇਸ਼ਰ ਦਾ ਨਾਮ ਲੈਣਾ ਕਰੋ। ਸੋ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ, ਇਹਨਾਂ ਚਾਰੇ ਯੁੱਗਾਂ ਵਿੱਚੋਂ ਕਲਯੁਗ ਰੂਪ ਪਿਛਲੀ ਰਾਤ ਵਿੱਚ ਹੁੰਦਾ ਖਸਮ ਪਰਮੇਸ਼ਰ ਦਾ ਨਾਮ ਲੈਣਾ ਕਰੋ। ਅਬ ਕਲੂ ਆਇਓ ਰੇ ਇੱਕ ਨਾਮ ਬਹੋ ਬਹੋ। ਮਨੁੱਖਾ ਦੇਹ ਰੂਪੀ ਪਿਛਲੀ ਰਾਤ ਉੱਠ ਕੇ ਖਸਮ ਦਾ ਨਾਮ ਲੈਣ ਨਾਲ ਕੁਝ ਪ੍ਰਾਪਤ ਹੁੰਦਾ ਜਾਂ ਨਹੀਂ? ਮਹਾਰਾਜ ਫਰਮਾਉਂਦੇ ਨੇ, ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ। ਉਹਨਾਂ ਦੇ ਉੱਤੇ ਕਹਿੰਦੇ ਖੇਮੇ ਚ ਨੋਏ ਲੱਗ ਜਾਂਦੇ ਆ, ਛਤਰ ਝੂਲਦੇ ਨੇ, ਸਰਾਏ ਚ ਇੱਕ ਨਾਤਾਂ ਲੱਗ ਜਾਂਦੀਆਂ ਨੇ, ਅਤੇ ਰਥ ਪੀੜੇ ਰਥ ਜਿਹੜੇ ਇਹਨਾਂ ਜੁੱਤੇ ਹੋਏ ਦਿਖਦੇ ਨੇ, ਜਿਸ ਵੇਲੇ ਵੀ ਚਾਹੁਣ ਉਸੇ ਵੇਲੇ ਰਥਾਂ ਵਿੱਚ ਬੈਠ ਕੇ ਤੁਰ ਪੈਣ। ਰਥਾਂ ਨਾਲ ਉਹ ਜੋੜੇ ਹੁੰਦੇ ਨੇ, ਬੈਲ ਜਾਂ ਘੋੜੇ ਵੀ ਜੋੜ ਲੈਂਦੇ ਨੇ। ਸੋ ਖੇਮਾ ਰੂਪ ਖੇਮੇ ਚੰਦੋਏ, ਜਸ ਰੂਪ ਛਤਰ, ਭਗਤੀ ਰੂਪ ਸਰਾਏ ਚ ਇੱਕ ਨਾਤਾਂ, ਸ਼ਰਵਣ ਮੰਨਣ ਨੰਧਿਆਸਨ ਰੂਪ ਰਥ ਪੀੜੇ ਹੋਏ ਦਿਖਦੇ ਆ। ਜਿਨੀ ਤੇਰਾ ਨਾਮ ਤੇ ਆਇਆ ਤਿਨ ਕਉ ਸੱਦ ਮਿਲੇ। ਇਹ ਪਿਤਾ ਜੀ ਜਿਨ੍ਹਾਂ ਨੇ ਤੇਰਾ ਭਾਵ ਇਸ ਪਰਮਾਤਮਾ ਦਾ ਨਾਮ ਧਿਆਉਣਾ ਕੀਤਾ ਹੈ, ਉਹਨਾਂ ਨੂੰ ਸੱਦ ਹੁੰਦਾ ਬੁਲਾ ਬੁਲਾ ਕੇ। ਸੋ ਸੱਦ ਹੁੰਦਾ ਸਜਰੇ ਸਜਰੇ ਪਦਾਰਥ ਮਿਲਦੇ ਆ। ਹੇ ਪਰਮੇਸ਼ਰ, ਜਿਨ੍ਹਾਂ ਨੇ ਆਪਦਾ ਨਾਮ ਧਿਆਇਆ ਉਹਨਾਂ ਨੂੰ ਇਤਿਆਦਿਕ ਪਦਾਰਥ ਜਿਹੜੇ ਸੱਦ ਹੁੰਦਾ ਸ਼ੀਘਰ ਛੇਤੀ ਹੋਏ ਮਿਲਦੇ ਆ। ਬਾਬਾ ਮੈਂ ਕਰਮਹੀਣ ਕੂੜਿਆਰ। ਹੇ ਪਿਤਾ ਜੀ ਪਰਮੇਸ਼ਰ ਅੱਗੇ ਬੇਨਤੀ ਕਰੋ, ਹੇ ਬਾਬਾ ਪਰਮੇਸ਼ਰ ਮੈਂ ਸ਼ੁਭ ਕਰਮਾਂ ਤੋਂ ਰਹਿਤ ਹਾਂ ਤੇ ਕੂੜਿਆਰ ਭਾਵ ਝੂਠਾ ਹਾਂ। ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੂਲਾ ਮਨ ਮੇਰਾ। ਸੋ ਇਸ ਪ੍ਰਕਾਰ ਜਿਹੜਾ ਨਾਮ ਨਾ ਪਾਇਆ ਤੇਰਾ, ਇਹ ਬੋਲ ਕੇ ਇੱਥੇ ਵਿਸ਼ਰਾਮ ਹੈ। ਅੰਧਾ ਤੇ ਦਾ ਆ ਕੇ ਲੱਗਣਾ ਹੈ ਜਮਕੀ, ਅੰਧਾ ਕਹਿ ਕੇ ਭਰਮ ਭੂਲਾ ਮਨ ਮੇਰਾ ਰਹਾਓ। ਕਹਿੰਦੇ ਨੇ ਮੈਂ ਤੇਰਾ ਨਾਮ ਜਪਣਾ ਨਹੀਂ ਪਾਇਆ, ਮੇਰਾ ਅੰਨਾ ਮਨ ਜਿਹੜਾ ਸੀ ਭਰਮ ਕਰਕੇ ਭੁੱਲਿਆ ਹੋਇਆ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਕਿਉਂਕਿ ਜਦੋਂ ਆਪਾਂ ਅੰਧਾ ਤੇ ਰੁਕਦੇ ਹਾਂ ਤਾਂ ਐਂ ਲੱਗਦਾ ਜਿਵੇਂ ਇੱਥੇ ਵਿਸ਼ਰਾਮ ਲਾਇਆ, ਤਾਂ ਆਪਾਂ ਦੁਬਾਰਾ ਦੱਸਿਆ ਵੀ ਤੇਰਾ ਉੱਤੇ ਵਿਸ਼ਰਾਮ ਅਤੇ ਅੰਧਾ ਤੇ ਥੋੜ੍ਹਾ ਜਿਹਾ ਰੁਕ ਕੇ ਫਿਰ ਭਰਮ ਭੁੱਲਾ ਮਨ ਮੇਰਾ ਬੋਲਣਾ। ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ, ਵਿਸ਼ਰਾਮ ਦੇ ਕੇ ਫਰਮਾਉਂਦੇ ਹੇ ਮਾਏ ਪਾਪ ਪਿਤਾ ਜੀ, ਹੇ ਮਾਏ ਭਾਈ, ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਜਿੰਨੇ ਕੁ ਸਵਾਲ ਲੈਣਾ ਕੀਤੇ ਆ, ਪਦਾਰਥ ਭੋਗਣਾ ਕੀਤੇ ਆ, ਓਨੇ ਹੀ ਦੁੱਖ ਪਰਫੁੜੇ ਪ੍ਰਫੁੱਲਤ ਹੋਏ ਨੇ, ਓਨੇ ਹੀ ਦੁੱਖਾਂ ਨੇ ਆ ਕੇ ਭਲੀ ਪ੍ਰਕਾਰ ਫੜ ਲਿਆ। ਸੁੱਖ ਥੋੜੇ ਦੁੱਖ ਅਗਲੇ, ਦੁੱਖੇ ਦੁੱਖ ਵਿਹਾਏ, ਸੁੱਖ ਥੋੜੇ ਭੋਗੇ ਆ ਅਤੇ ਦੁੱਖ ਬਹੁਤੇ ਭੋਗਣੇ ਪਏ ਆ। ਹੁਣ ਦੁੱਖਾਂ ਹੀ ਦੁੱਖਾਂ ਵਿੱਚ ਜਿਹੜੀ ਆ ਉਮਰ ਵਿਹਾਏ ਬਤੀਤ ਹੋ ਗਈ ਹੈ। ਵਿਛੜਿਆ ਕਾ ਕਿਆ ਵਿਛੜਿਆ, ਮਿਲਿਆ ਕਾ ਕਿਆ ਮੇਲ, ਜੋ ਪਰਮੇਸ਼ੁਰ ਤੋਂ ਵਿਛੜੇ ਹੋਏ ਨੇ ਉਹਨਾਂ ਦੇ ਨਾਲ ਕੀ ਕਰੀਏ, ਭਾਵ ਵਿਛੜਨਾ ਕਰੀਏ। ਪਰਮੇਸ਼ੁਰ ਦੇ ਨਾਲ ਮਿਲੇ ਹੋਏ ਜੋ ਮਹਾਤਮਾ ਉਹਨਾਂ ਨਾਲ ਕੀ ਕਰੇ, ਭਾਵ ਕਹਿੰਦੇ ਮੇਲ ਕਰੀਏ। ਜਿਹੜੇ ਵਿਛੜੇ ਉਹਨਾਂ ਨਾਲ ਵਿਛੜ ਜਾਓ, ਮਿਲਿਆ ਹੋਇਆਂ ਨਾਲ ਜਾ ਕੇ ਮਿਲੋ। ਵਿਛੜਿਆ ਹੋਇਆਂ ਦਾ ਕੀ ਵਿਛੋੜਨਾ ਹੈ ਅਤੇ ਮਿਲੇ ਹੋਏ ਸੰਤਾਂ ਦਾ ਕੀ ਮੇਲ ਕਰਨਾ ਹੈ, ਤੂੰ ਕਿਰਪਾ ਕਰਕੇ ਸਾਨੂੰ ਮਿਲਣਾ ਕਰ। ਸਾਹਿਬ ਸੋ ਸਾਲਾਹੀ ਹੈ ਜਿਨ ਕਰ ਦੇਖਿਆ ਖੇਲ, ਉਹ ਮਾਲਕ ਪਰਮੇਸ਼ੁਰ ਨੂੰ ਸਲਾਹੁਣਾ ਕਰੀਏ ਜਿਹਨੇ ਜਗਤ ਰੂਪੀ ਖੇਡ ਨੂੰ ਬਣਾ ਕੇ ਵੇਖਿਆ। ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ, ਕਰਮਾਂ ਦੇ ਸੰਯੋਗ ਨੇ ਸਰੀਰ ਨਾਲ, ਸੰਬੰਧੀਆਂ ਨਾਲ ਜਾਂ ਪਦਾਰਥਾਂ ਨਾਲ ਮਿਲਾਪ ਕੀਤਾ। ਜੀਵ ਨੇ ਪਰਮੇਸ਼ੁਰ ਨੂੰ ਭੁਲਾ ਕੇ ਇਨ ਤਨ ਇਹਨਾਂ ਸੰਬੰਧੀਆਂ ਨਾਲ ਮਿਲ ਕੇ ਜਾਂ ਇਹਨਾਂ ਸਰੀਰਾਂ ਨਾਲ ਮਿਲ ਕੇ ਵਿਸ਼ੇ ਭੋਗ ਹੀ ਭੋਗਣਾ ਕੀਤੇ ਆ। ਵਿਜੋਗੀ ਮਿਲ ਵਿਛੜੇ ਨਾਨਕ ਭੀ ਸੰਯੋਗ, ਵਿਜੋਗੀ ਕਰਮਾਂ ਕਰਕੇ ਮਿਲੇ ਹੋਏ ਆ ਸੰਬੰਧੀ ਜਿਹੜੇ ਨੇ ਜਾਂ ਪਦਾਰਥ ਜਾਂ ਸਰੀਰ ਵਿਛੜ ਜਾਂਦੇ ਨੇ ਸਾਰੇ, ਅਤੇ ਗੁਰੂ ਮਹਾਰਾਜ ਕਥਨ ਕਰਦੇ ਸੰਯੋਗੀ ਕਰਮ ਦੇ ਲਾਉਣ ਕਰਕੇ ਵੀ ਫਿਰ ਸੰਬੰਧੀ ਪਦਾਰਥਾਂ ਨਾਲ ਸੰਯੋਗ ਹੋ ਜਾਂਦਾ। ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤਾ ਲੇਖ ਲਿਖਾਇਆ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸਾਰੇ ਥਾਂ ਰਟਨ ਕਰਦੇ ਹੋਏ ਪੱਖੋ ਕੇ ਰੰਧਾਵੇ ਆਏ ਨਾ, ਫਕੀਰੀ ਲਿਬਾਸ ਵਿੱਚ ਪਹੁੰਚੇ, ਮਹਾਰਾਜ ਦੇ ਸਹੁਰਾ ਸਾਹਿਬ ਮੂਲ ਚੰਦ ਜੀ ਤੇ ਸੱਸ ਚੰਦੋ ਰਾਣੀ ਨੂੰ ਪਤਾ ਲੱਗਿਆ ਤਾਂ ਇਹ ਗੁਰੂ ਮਹਾਰਾਜ ਦੇ ਕੋਲ ਆਏ। ਫਕੀਰੀ ਲਿਬਾਸ ਨੂੰ ਵੇਖ ਕੇ ਚੰਦੋ ਰਾਣੀ ਬੜੇ ਗੁੱਸੇ 'ਚ ਬੋਲੀ। ਸੋ ਚੰਦੋ ਰਾਣੀ ਕੜਕੀ ਫੇਰ, ਵੇ ਨਾਨਕ ਇਸੇ ਗੱਲ ਲਈ ਵਿਆਹ ਕੀਤਾ ਸੀ ਜੋ ਟੱਬਰ ਵਧਾ ਕੇ ਹੁਣ ਸਾਧੂਆਂ 'ਚ ਪਾਉਂਦਾ ਫਿਰਦਾ। ਇਹ ਗੱਲਾਂ ਸੁਣ ਕੇ ਵਿਰਾਗਜਨਕ ਉਪਦੇਸ਼ ਦਿੰਦੇ ਆ, ਰਹਾਓ ਤੋਂ ਇਸ ਪ੍ਰਕਾਰ ਫਰਮਾਉਂਦੇ। ਮੂਰਖ ਮਨ ਕਾਹੇ ਕਰ ਸਹਿਮਾਣਾ, ਉੱਠ ਚੱਲਣਾ ਖਸਮੈ ਭਾਣਾ। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤਾ ਲੇਖ ਲਿਖਾਇਆ। ਮਾਤਾ ਪਿਤਾ ਦੇ ਮਿਲਾਪ ਤੋਂ ਇਹ ਪਿੰਡ ਭਾਵ ਸਰੀਰ ਜਿਹੜਾ ਕਮਾਇਆ ਭਾਵ ਉਤਪਤ ਕੀਤਾ, ਉਸ ਕਰਤੇ ਪੁਰਖ ਨੇ ਜੀਵ ਦੇ ਕਰਮਾਂ ਅਨੁਸਾਰ ਇਹਦੇ ਮੱਥੇ ਪਰ ਬ੍ਰਹਮਾ ਤੋਂ ਲੇਖ ਲਿਖਵਾ ਦਿੱਤਾ। ਕੀ ਲਿਖਿਆ ਜੀ? ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਜੋ ਇਹਨੂੰ ਦਾਤ ਮਿਲਣੀ ਹੈ, ਜੋਤ ਕ੍ਰਾਂਤੀ ਮਿਲਣੀ ਹੈ ਅਤੇ ਵਡਿਆਈ ਦੇਣੀ ਸੀ, ਉਹ ਸਭ ਪਹਿਲਾਂ ਹੀ ਲਿਖ ਦਿੱਤੀ ਹੈ। ਜੋਤ ਹੁੰਦੀ ਜੋਤੀ, ਪਰਮਾਤਮਾ ਨੇ ਧਨ ਸੰਪਦਾ ਰੂਪ ਦਾਤਾਂ ਅਤੇ ਵਡਿਆਈ ਸਭ ਪਹਿਲੇ ਲਿਖ ਦਿੱਤੀ ਹੈ। ਪਰ ਇਹ ਜੀਵ ਨੇ ਮਾਇਆ ਵਿੱਚ ਮਿਲ ਕੇ ਆਪਣੀ ਜਿਹੜੀ ਸੁਰਤ ਸੀ, ਹੋਸ਼ ਹੈ, ਉਹ ਗਵਾ ਲਈ। ਪਰਮੇਸ਼ੁਰ ਦੀ ਗਿਆਤ ਜਾਂ ਜਿਹੜੀ ਪ੍ਰੀਤੀ ਸੀ ਉਹ ਗਵਾ ਹੀ ਲਈ ਇਹਨੇ। ਮੂਰਖ ਮਨ ਕਾਹੇ ਕਰ ਸਹਿਮਾਣਾ, ਉੱਠ ਚੱਲਣਾ ਖਸਮੈ ਭਾਣਾ ਰਹਾਓ। ਇਹ ਮੂਰਖ ਮਨ ਤੂੰ ਕਿਉਂ ਮਾਣ ਕਰਦਾ? ਜਿਸ ਵੇਲੇ ਖਸਮੈ ਭਾਵ ਪਰਮਾਤਮਾ ਦਾ ਭਾਣਾ ਹੁਕਮ ਹੋਇਆ ਤਾਂ ਇੱਥੋਂ ਉੱਠ ਕੇ ਤੁਰ ਪੈਣਾ ਹੈ। ਉਸ ਵਕਤ ਸੱਸ ਕਹਿਣ ਲੱਗੇ, ਤੁਸੀਂ ਸਵਾਦਾਂ ਨੂੰ ਅਤੇ ਘਰਾਂ ਨੂੰ ਕਿਉਂ ਛੱਡੀ ਫਿਰਦੇ ਹੋ? ਕਹਿਣ ਲੱਗੇ, ਰਾਜ ਸਾਧ ਸਹਿਜ ਸੁੱਖ ਹੋਈ, ਘਰ ਛੱਡਣੇ ਰਹੇ ਨਾ ਕੋਈ। ਸਵਾਦਾਂ ਦੇ ਤਿਆਗਣ ਕਰਕੇ ਹੀ ਤਾਂ ਸਹਿਜ ਸੁੱਖ, ਚੁੱਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਭ ਨੇ ਘਰ ਛੱਡ ਜਾਣੇ ਹੈ, ਕਿਸੇ ਨੇ ਵੀ ਇਹਨਾਂ ਘਰਾਂ 'ਚ ਰਹਿਣਾ, ਤੁਸੀਂ ਰਹਿਣਾ ਇੱਥੇ, ਸਭ ਨੇ ਚਲੇ ਜਾਣਾ। ਇਹ ਸਰੀਰ ਘਰ ਵੀ ਛੱਡ ਜਾਣੇ ਹੈ, ਇਹਨਾਂ ਸਰੀਰਾਂ ਵਿੱਚ ਕਿਸੇ ਨੇ ਵੀ ਅਮਰ ਹੋ ਕੇ ਨਹੀਂ ਰਹਿਣਾ। ਫਿਰ ਮੂਲ ਚੰਦ ਜੀ ਕਹਿਣ ਲੱਗੇ, ਆਪ ਜੀ ਨੇ ਮੋਦੀ ਖਾਨਾ ਕਿਉਂ ਲੁਟਾਇਆ? ਮੋਦੀ ਖਾਨੇ ਵਿੱਚ ਕੋਈ ਰਹਿਣ ਦਿੰਦੇ? ਕਿਛ ਖਾਜਾ ਕਿਛ ਧਰ ਜਾਈਐ, ਜੇ ਬਾਹੜ ਦੁਨੀਆ ਆਈ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਹੁਰਾ ਸਾਹਿਬ ਨੂੰ ਵੀ, ਕੁਛ ਪਦਾਰਥ ਖਾਈਏ ਤਾਂ ਕੁਛ ਪਦਾਰਥ ਧਰ ਜਾਈਏ, ਜਮ੍ਹਾਂ ਕਰ ਜਾਈਏ, ਜੇ ਫਿਰ ਦੁਨੀਆਂ 'ਚ ਆਉਣਾ ਹੋਵੇ ਵਾਪਸ। ਇਸ ਦੁਨੀਆਂ ਵਿੱਚ ਫਿਰ ਤਾਂ ਕਿਸੇ ਨੇ ਨਹੀਂ ਆਉਣਾ ਨਾ। ਕਿਛ ਖਾਜਾ ਕੁਛ ਕਾਮ ਕ੍ਰੋਧ ਆਦਿਕਾਂ ਦਾ ਭਾਵ ਕਰੀਏ ਅਤੇ ਕਿਛ ਧਰ ਜਾਈਏ, ਅੰਤਕਰਨ ਰੂਪ ਜਗ੍ਹਾ ਪਰ ਕੁਛ ਰੱਖ ਜਾਈਏ, ਭਾਵ ਨਾਮ ਜਪ ਲਈਏ। ਤਾਂ ਫਿਰ ਦੁਨੀਆਂ ਵਿੱਚ ਆਈਦਾ ਭਾਵ ਨਹੀਂ ਆਉਣਾ ਹੁੰਦਾ, ਫਿਰ ਨਹੀਂ ਆਈਦਾ, ਪ੍ਰਸ਼ਨ ਰੂਪ ਚ ਹੈ ਫਿਰ ਦੁਨੀਆਂ 'ਚ ਆਈਦਾ ਕਹਿੰਦੇ ਨਹੀਂ ਆਈਦਾ। ਸਾਜ ਕਾਇਆ ਪੱਟ ਹੰਢਾਏ ਫੁਰਮਾਏ ਸੋ ਬਹੁਤ ਚਲਾਏ, ਇਹ ਜੀਵ ਕਾਇਆ ਉੱਤੇ ਸਾਜ ਹੁੰਦਾ ਸਜਰੇ ਸਜਰੇ ਭਾਵ ਨਵੇਂ ਨਵੇਂ ਕੱਪੜੇ ਹੰਢਾਉਂਦਾ, ਕਾਇਆ ਨੂੰ ਸਾਜ ਹੁੰਦਾ ਸਜਾ ਕੇ ਅੰਜਨ ਮੰਜਨ ਕਰਕੇ ਰੇਸ਼ਮੀ ਕੱਪੜੇ ਹੰਢਾਉਂਦਾ ਅਤੇ ਬਹੁਤ ਤਰ੍ਹਾਂ ਦੇ ਫੁਰਮਾਇਸ ਹੁੰਦਾ ਹੁਕਮ ਨੂੰ ਚਲਾਉਂਦਾ, ਆਹ ਲਿਆਓ ਆਹ ਖਾਣਾ ਆਹ ਪੀਣਾ ਇਹ ਨਹੀਂ ਕਰਦੇ। ਕਰ ਸੇਜ ਸੁਖਾਲੀ ਸੋਵੈ ਹੱਥੀ ਪਾਉਂਦੀ ਕਾਹੇ ਰੋਵੈ, ਇਹ ਜੀਵ ਤੂੰ ਜ਼ਮੀਨ ਉੱਤੇ ਨਹੀਂ ਸੌਂਦਾ, ਸੁਖਾਲੀਆਂ ਸੁਖਦਾਈ ਸੇਜਾਂ ਬਣਾ ਕੇ ਉਹਦੇ ਉੱਤੇ ਤੂੰ ਸੌਂਦਾ, ਜਿਸ ਵੇਲੇ ਅੰਤ ਸਮੇਂ ਜਮਾਂ ਨੇ ਤੇਰੇ ਪੈਰਾਂ ਵਿੱਚ ਹੱਥੀ ਪਾਈ ਬੇੜੀ ਪਾਈ ਜਾਂ ਤੇਰੇ ਸੋ ਪਰ ਹੱਥ ਪਾਏ ਆ ਕਰਕੇ ਉਹਨਾਂ ਨੇ ਤਾਂ ਤੈਨੂੰ ਫੜ ਲਿਆ ਤਾਂ ਤੂੰ ਕੀ ਹੋਵੇਗਾ ਫਿਰ, ਭਾਵ ਰੋਣਾ ਹੀ ਹੋਵੇਗਾ। ਜਾਂ ਜਮ ਤੈਨੂੰ ਕਹਿਣਗੇ ਹੁਣ ਤੂੰ ਕਾਹੇ ਰੋਵੈ, ਕਿਉਂ ਰੋਂਦਾ ਹੁਣ, ਮਨੁੱਖਾ ਦੇਹ ਦੀ ਪ੍ਰਾਪਤੀ ਹੋਣ ਕਰਕੇ ਹੁਣ ਤੇਰਾ ਹੱਥੀ ਪਾਉਂਦੀ ਹੱਥ ਪੈ ਰਿਹਾ, ਭਾਵ ਇਸ ਮਨੁੱਖ ਜਨਮ ਵਿੱਚ ਜੋ ਤੂੰ ਚਾਹੇ ਕਰ ਸਕਦਾ, ਇਸ ਕਰਕੇ ਤੂੰ ਸੇਵਾ ਟਹਿਲ ਭਜਨ ਸਿਮਨ ਕਰ ਲੈ, ਜੇ ਨਹੀਂ ਕਰੇਗਾ ਤਾਂ ਫਿਰ ਕੀ ਹੋਵੇਗਾ ਕਿ ਅੰਤ ਨੂੰ ਫਿਰ ਰੋਣਾ ਹੀ ਪੈਂਦਾ ਇਨਸਾਨ ਨੂੰ। ਘਰ ਘੁੰਮਣ ਬਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ, ਇਹ ਭਾਈ ਇਹ ਪ੍ਰਤੱਖ ਘਰ ਸੰਸਾਰ ਘਰ ਘੁੰਮਣ ਬਾਣੀ ਵਾਂਗੂ, ਜਿਵੇਂ ਘੁੰਮਣ ਬਾਣੀ ਵਿੱਚ ਪੈਣ ਕਰਕੇ ਮਨੁੱਖ ਦਾ ਨਿਕਲਣਾ ਮੁਸ਼ਕਲ ਹੁੰਦਾ, ਉਵੇਂ ਘਰ ਦੇ ਕੰਮਾਂ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ। ਸਮੁੰਦਰ ਦੇ ਵਿੱਚ ਜਿਹੜਾ ਪਾਣੀ ਘੁੰਮਦਾ ਹੁੰਦਾ ਉਹਨੂੰ ਘੁੰਮਣ ਬਾਣੀ ਕਹਿੰਦੇ ਨੇ, ਜਿਹੜਾ ਉੱਥੇ ਫਸ ਗਿਆ ਜਹਾਜ਼ ਖਾ ਜਾਂਦਾ ਉਹ ਤਾਂ। ਕਹਿੰਦੇ ਭਾਈ ਇਹ ਸਰੀਰ ਘਰ ਤਿੰਨਾ ਗੁਣਾ ਰੂਪੀ ਘੁੰਮਣ ਘੇਰੀ ਵਿੱਚ ਫਸਿਆ ਹੋਇਆ, ਭਾਈ ਇਹ ਸਰੀਰ ਘਰ ਜਿਹੜਾ ਨਾ ਕਾਲ ਰੂਪੀ ਘੁੰਮਣ ਘੇਰੀ 'ਚ ਫਸਿਆ ਹੋਇਆ, ਪਾਪਾਂ ਰੂਪੀ ਪੱਥਰ ਸਿਰ 'ਤੇ ਚੁੱਕੇ ਹੋਏ ਨੇ, ਇਸ ਕਰਕੇ ਤੁਰਿਆ ਨਹੀਂ ਜਾਂਦਾ, ਜਾਂ ਪਾਪਾਂ ਕਰਕੇ ਤੂੰ ਪੱਥਰ ਵਾਂਗੂ ਭਾਰਾ ਹੋ ਚੁੱਕਿਆ, ਇਸ ਕਰਕੇ ਤੁਰਿਆ ਨਹੀਂ ਜਾਂਦਾ। ਭਾਉ ਬੇੜਾ ਜੀਓ ਚੜ੍ਹਾਊ ਕਹੋ ਨਾਨਕ ਦੇਵੈ ਕਾਹੂ, ਪਰਮੇਸ਼ੁਰ ਦਾ ਭਾਉ ਜਿਹੜਾ ਡਰ ਧਾਰਨਾ ਇਹ ਬੇੜਾ, ਇਹ ਜੀਵ ਉੱਤੇ ਚੜ੍ਹਨ ਵਾਲਾ, ਇਹਦੇ ਜੇ ਜੀਵ ਚੜ੍ਹਨ ਵਾਲਾ ਉੱਤੇ ਹੋ ਬਣ ਜੇ ਤਾਂ ਤਿੰਨਾਂ ਗੁਣਾ ਰੂਪੀ ਅਤੇ ਕਾਲ ਰੂਪੀ ਘੁੰਮਣ ਘੇਰੀ 'ਚੋਂ ਨਿਕਲ ਸਕਦਾ। ਪਰ ਮਹਾਰਾਜ ਕਥਨ ਕਰਦੇ ਇਸ ਬੇੜੇ ਪਰ ਚੜ੍ਹਨਾ ਉਸ ਪ੍ਰਭੂ ਪਰਮਾਤਮਾ ਨੇ ਕਿਸੇ ਵਿਰਲੇ ਨੂੰ ਦਿੱਤਾ, ਕਿਸੇ ਵਿਰਲੇ ਨੂੰ ਦਿੰਦਾ, ਇਸ ਕਰਕੇ ਕੋਈ ਵਿਰਲਾ ਵਿਰਲਾ ਚੜ੍ਹ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਇਹ ਪੰਕਤੀ ਜਿਹੜੀ ਖੀਰਲੀ 990 ਅੰਗ 'ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਸ ਪ੍ਰਕਾਰ ਹੁਣ ਅਗਲੇ ਸਮੇਂ ਵਿੱਚ ਸਤਿਗੁਰੂ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਹੋਇਆ। ਵਾਹਿਗੁਰੂ 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 ਵਾਹਿਗੁਰੂ।